ਗੁਰੂ ਰੂਪ ਖਾਲਸਾ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟਤ ਹੋਮੈ ਮਾਰੀ, ਸਤਿਗੁਰ ਸੰਗ ਨਹੀਂ ਮਨ ਡੋਲੈ। ਇਹ ਜੇਕਰ ਸਾਡੇ 'ਤੇ ਇਹ ਸੱਚਾਈਆਂ ਨਹੀਂ ਵਰਤ ਰਹੀਆਂ ਤਾਂ ਹਲੇ ਅਨੁਭਵੀ ਦਰਸ਼ਨ ਨਹੀਂ ਹੋਏ। ਤੋ ਗੁਰਬਾਣੀ ਅਨੁਭਵ ਦਾ ਵਿਸ਼ਾ ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਨੇ ਸਭ ਤੋਂ ਪ੍ਰਥਮ ਪਹਿਲਾ ਲੇਖ ਜੋ ਲਿਖਿਆ ਉਹ ਗੁਰਬਾਣੀ ਅਨੁਭਵ 'ਤੇ, ਬਹੁਤ ਹੀ ਅਹਿਮ, ਸਾਡੇ ਜੀਵਨ ਦਾ ਲਕਸ਼ ਦ੍ਰਿਸ਼ਟਮਾਨ ਤੋਂ ਉੱਤੇ। ਅਸੀਂ ਜਿਗਿਆਸੂ ਹੋਣ ਦੇ ਨਾਤੇ ਆਪਣੀ ਯੋਗਤਾ ਅਨੁਸਾਰ ਗੁਰਬਾਣੀ ਦੇ ਵਿੱਚ ਦਰਸਾਈਆਂ ਹੋਈਆਂ ਸੱਚਾਈਆਂ ਨੂੰ ਅਨੁਭਵ ਕਰਨਾ ਹੈ। ਤੋ ਗਾਈਡੈਂਸ ਉਹ ਦੇਣਗੇ ਜਿਨ੍ਹਾਂ ਨੇ ਕੀਤਾ ਗੁਰਬਾਣੀ ਅਨੁਭਵ। ਗੁਰਬਾਣੀ ਦੇ ਚਾਨਣ ਵਿੱਚ ਖਿਆਲਾਂ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ, ਇਸ਼ਾਰਿਆਂ ਦੁਆਰਾ, ਬੋਲੀ ਦੁਆਰਾ, ਲਿਖਤ ਦੁਆਰਾ, ਛੋਹ ਦੁਆਰਾ, ਤੀਬਰ ਭਾਵਨਾਵਾਂ ਦੀ ਅਬੋਲ ਬੋਲੀ ਦੁਆਰਾ ਆਦਿ। ਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਦੀ ਤੀਬਰਤਾ, ਤੀਖਣਤਾ ਅਤੇ ਦਾਮਨਿਕ ਸ਼ਕਤੀ ਦੇ ਅਨੁਸਾਰ ਹੀ ਖਿਆਲਾਂ ਦਾ ਇੱਕ ਦੂਜੇ ਉੱਤੇ ਅਸਰ ਹੁੰਦਾ ਹੈ। ਮਾਇਕੀ ਮੰਡਲ ਦੇ ਅੰਦਰ ਜੋ ਖਿਆਲ, ਚੇਤਵਨੀਆਂ, ਸੰਕਲਪ, ਵਿਕਲਪ, ਵਲਵਲੇ, ਭਾਵਨਾਵਾਂ, ਵਾਸ਼ਨਾਵਾਂ ਉਪਜਦੀਆਂ ਹਨ, ਉਹ ਤ੍ਰੈਗੁਣੀ ਮਾਇਕੀ ਰੰਗਤ ਜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸੂਖਮ ਸਰੂਪਾਂ ਵਿੱਚ ਜ਼ਾਹਿਰ ਹੁੰਦੀਆਂ ਹਨ। ਐਸੇ ਖਿਆਲ ਸਾਡੇ ਦਿਮਾਗੀ ਗਿਆਨ ਤਾਂ ਹੀ ਸੀਮਤ ਹੁੰਦੇ ਹਨ। ਜਦ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਇਹਨਾਂ ਨੂੰ ਆਤਮਕ ਗਿਆਨ ਜਾਂ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਸਾਡੇ ਖਿਆਲਾਂ ਉੱਤੇ ਜਦੋਂ ਇਲਾਹੀ ਆਤਮਕ ਗਿਆਨ ਦੀ ਝਲਕ ਪੈਂਦੀ ਹੈ ਤਾਂ ਇਹ ਅਨੁਭਵੀ ਗਿਆਨ ਬਣ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਦਾ ਪ੍ਰਕਾਸ਼ ਸਦੀਵੀ ਹੋ ਰਿਹਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੀ ਹਜ਼ੂਰੀ ਦਾ ਪ੍ਰਕਾਸ਼ ਵੀ ਸਦੀਵੀ, ਅਮਿਤ, ਅਪਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸੇ ਇਲਾਹੀ ਮੰਡਲ ਦੇ ਆਤਮਕ ਪ੍ਰਕਾਸ਼ ਵਿੱਚੋਂ ਅਨੁਭਵੀ ਗਿਆਨ ਉਪਜਦਾ ਹੈ। ਜਦ ਇਹੋ ਆਤਮਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ, ਭਗਤਾਂ, ਸੰਤਾਂ ਦੇ ਰਾਹੀਂ ਮਾਇਕੀ ਮੰਡਲ ਵਿੱਚ ਬੋਲੀ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਤਾਂ ਇਸ ਨੂੰ ਗੁਰਬਾਣੀ, ਭਗਤ ਬਾਣੀ, ਗੁਰਮੁਖ ਬਾਣੀ, ਸੰਤ ਬਚਨ, ਗੁਰ ਉਪਦੇਸ਼, ਗੁਰ ਦੀਖਿਆ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਗੁਰਕਾ ਬਚਨ, ਉੱਤਮ ਸਲੋਕ, ਹਰੀਬਾਣੀ, ਪ੍ਰੇਮ ਬਾਣੀ, ਗੁਣ ਬਾਣੀ, ਸਤਿਗੁਰ ਵਾਕ, ਪ੍ਰਿਯ ਕੇ ਬਚਨ, ਅਟਲ ਬਚਨ, ਉੱਤਮ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਕੀ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ, ਪ੍ਰਿਆ ਬੋਲਾ, ਅਕਥ ਕਥਾ ਜਾਂ ਫਿਰ ਸਤਿਗੁਰ ਬਾਣ ਕਿਹਾ ਜਾਂਦਾ ਹੈ। ਜਦੋਂ ਇਹ ਗੁਰੂਆਂ, ਅਵਤਾਰਾਂ, ਭਗਤਾਂ, ਸੰਤਾਂ ਦੇ ਮੁਖਾਰਬਿੰਦ 'ਚੋਂ ਪ੍ਰਗਟ ਹੁੰਦੀ ਹੈ, ਜਦ ਕੋਈ ਖਿਆਲ ਸਾਡੇ ਮਨ ਵਿੱਚੋਂ ਉਪਜਦਾ ਹੈ ਤਾਂ ਉਸ ਉੱਤੇ ਸਾਡੇ ਅੰਤਕਰਨ ਜਾਂ ਸ਼ਖਸੀਅਤ ਦੀ ਰੰਗਤ ਚੜ੍ਹੀ ਹੋਈ ਹੁੰਦੀ ਹੈ। ਭਾਵੇਂ ਮਾਇਕੀ ਖਿਆਲਾਂ ਦੇ ਲਗਾਤਾਰ ਅਭਿਆਸ ਦੇ ਨਾਲ ਇਹ ਸ਼ਕਤੀਮਾਨ ਹੋ ਜਾਂਦੇ ਹਨ, ਪਰ ਇਹ ਮਾਨਸਿਕ ਸ਼ਕਤੀ ਸੀਮਿਤ ਹੁੰਦੀ ਹੈ ਜੋ ਤ੍ਰੈਗੁਣੀ ਮਾਇਕੀ ਮੰਡਲ ਉੱਤੇ ਹਾਵੀ ਹੋ ਸਕਦੀ ਹੈ। ਇਸ ਕਮਾਈ ਹੋਈ ਮਾਨਸਿਕ ਸ਼ਕਤੀ ਦੀ ਆਤਮਕ ਮੰਡਲ ਤਾਈਂ ਪਹੁੰਚ ਨਹੀਂ ਹੁੰਦੀ ਜਾਂ ਦਖਲ ਨਹੀਂ ਹੁੰਦਾ। ਆਤਮਕ ਮੰਡਲ ਵਿੱਚ ਸਿਰਫ ਇਲਾਹੀ ਹੁਕਮ ਦੀ ਆਤਮਕ ਸ਼ਕਤੀ ਕੰਮ ਕਰਦੀ ਹੈ। ਇਸ ਲਈ ਜਦ ਜੀਵ ਇਲਾਹੀ ਹੁਕਮ ਦੇ ਭਾਣੇ ਵਿੱਚ ਇੱਕ ਸੁਰ ਹੋ ਜਾਂਦਾ ਹੈ ਤਾਂ ਉਸਦੇ ਖਿਆਲਾਂ, ਵਲਵਲਿਆਂ, ਭਾਵਨਾਵਾਂ, ਇਸ਼ਾਰਿਆਂ, ਉਸਦੀ ਬੋਲੀ, ਉਹਦੀ ਲਿਖਤ ਵਿੱਚ ਆਤਮਕ ਭਾਵਨਾਵਾਂ ਦੀ ਰੰਗਤ ਆ ਜਾਂਦੀ ਹੈ। ਜਿਸ ਤਰ੍ਹਾਂ ਸੂਰਜ ਦੀ ਹਰ ਕਿਰਨ ਵਿੱਚ ਸੂਰਜ ਦੇ ਸਾਰੇ ਗੁਣ ਜਿਵੇਂ ਗਰਮੀ, ਰੋਸ਼ਨੀ, ਜੀਵਨ, ਰੌਂ, ਸ਼ਕਤੀ ਆਦਿ ਭਰਪੂਰ ਹੁੰਦੇ ਹਨ, ਉਸੇ ਤਰ੍ਹਾਂ ਆਤਮਕ ਮੰਡਲ ਵਿੱਚੋਂ ਉਪਜੇ ਅਨੁਭਵੀ ਆਤਮਕ ਗਿਆਨ ਦੇ ਸੂਖਮ ਬਲਬਲਿਆਂ ਦੇ ਵਿੱਚ ਵੀ ਇਲਾਹੀ ਦਾਮਨਿਕ ਸ਼ਕਤੀ ਅਤੇ ਗੁਣ ਭਰਪੂਰ ਹੁੰਦੇ ਹਨ। ਇਸ ਲਈ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਦੀਆਂ ਰਚਨਾਵਾਂ ਅੰਦਰ ਆਤਮਕ ਬਲਬਲੇ, ਭਾਵਨਾਵਾਂ, ਅਨੁਭਵੀ ਪ੍ਰਕਾਸ਼, ਦਾਮਨਿਕ ਸ਼ਕਤੀ, ਪ੍ਰੇਮ ਸਪਨਾ, ਪ੍ਰੇਮ ਰਸ, ਪ੍ਰੇਮ ਰੰਗ, ਬਿਸਮਾਦੀ ਅਹਲਾਦ, ਗੁਪਤ ਆਤਮਕ ਭੇਦ, ਸੱਚ, ਠੰਡ, ਸ਼ਾਂਤੀ ਆਦਿ ਗੁਣ ਰਵ ਰਹੇ ਭਰਪੂਰ ਹਨ। ਜੋ ਸਾਡੀ ਅਲਪ ਮਾਇਕੀ ਬੁੱਧੀ ਦੀ ਪਕੜ ਜਾਂ ਸੂਝ ਬੂਝ ਤੋਂ ਪਰੇ ਹਨ। ਪਰ ਗੁਰਬਾਣੀ ਨੂੰ ਬੁੱਧੀ ਮੰਡਲ ਦਾ ਵਿਸ਼ਾ ਹੀ ਸਮਝ ਲੈਣਾ ਅਤੇ ਇਸ ਨੂੰ ਇਸਦੇ ਅੱਖਰੀ ਅਰਥਾਂ ਤਾਂ ਹੀ ਸੀਮਤ ਰੱਖਣਾ ਇੱਕ ਭੁੱਲ ਹੈ। ਅਸਲ ਵਿੱਚ ਗੁਰਬਾਣੀ ਇਲਾਹੀ ਮੰਡਲ, ਨਾਨਕ ਮੰਡਲ, ਸੰਤ ਮੰਡਲ, ਬ੍ਰਹਮ ਮੰਡਲ, ਸੱਚਖੰਡ, ਬੇਗਮਪੁਰੇ, ਨਿਜ ਘਰ, ਅਬਚਲ ਨਗਰ, ਅਨੁਭਵ ਨਗਰ, ਆਪਣੜਾ ਘਰ, ਸੂਖ ਮਹਿਲ, ਹਰਿਕਾ ਧਾਮ, ਸੱਚ ਘਰ, ਬੈਕੁੰਠ ਨਗਰ, ਸਹਿਜ ਘਰ ਜਾਂ ਧੁਰ ਦੀ ਸ਼ੈ ਹੈ। ਇਹ ਸਤਿਗੁਰਾਂ ਦੀ ਬਾਣੀ ਉੱਚੀ ਸੁੱਚੀ ਅਨਹਦ ਨਾਮ ਸ਼ਬਦ ਸਤ ਸਰੂਪ ਜੁਗੋ ਜੁਗ ਅਟਲ ਅਵਿਨਾਸੀ ਅੰਮ੍ਰਿਤ ਨਿਰਮਲ ਵਾਹ ਵਾਹ ਅਮਲੀਕ ਲਾਲ ਰਤਨ ਭਗਤ ਭੰਡਾਰ ਗੋਪਤੀ ਅਚਰਜ ਅਦ੍ਰਿਸ਼ਟ ਤੱਤ ਬਾਣੀ ਹੈ ਅਤੇ ਧੁਰੋਂ ਆਤਮਿਕ ਮੰਡਲ ਵਿੱਚੋਂ ਸਤਿਗੁਰਾਂ ਦੇ ਪਾਵਨ ਹਿਰਦੇ ਵਿੱਚ ਉਤਰੀ ਸੀ, ਜਿਸ ਨੂੰ ਲੋੜ ਅਨੁਸਾਰ ਉਸ ਵੇਲੇ ਦੀਆਂ ਸਥਾਨਕ ਬੋਲੀਆਂ ਵਿੱਚ ਆਪਣੇ ਪਾਵਨ ਮੁਖਾਰਬਿੰਦ ਰਾਹੀਂ ਉਹਨਾਂ ਨੇ ਉਚਾਰਨ ਕੀਤਾ ਜਾਂ ਪ੍ਰਗਟ ਕੀਤਾ। ਅਸਲ ਵਿੱਚ ਇਹ ਬਾਣੀ ਇਲਾਹੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਇਹ ਬੋਲੀਹੀਣ ਹੈ, ਅਬੋਲ ਹੈ। ਬਾਣੀ ਬੋਲੀਹੀਣ ਹੈ, ਅਬੋਲ ਹੈ, ਅੱਖਰਹੀਣ ਹੈ, ਚੁੱਪ ਪ੍ਰੀਤ ਹੈ, ਪ੍ਰੇਮ ਸਵਪਨਾ ਹੈ, ਪ੍ਰਕਾਸ਼ ਰੂਪ ਹੈ, ਗਿਆਨ ਸਰੂਪ ਹੈ, ਹੁਕਮ ਸਰੂਪ ਹੈ, ਅੰਮ੍ਰਿਤ ਸਰੂਪ ਹੈ, ਸ਼ਬਦ ਸਰੂਪ ਹੈ, ਨਾਮ ਸਰੂਪ ਹੈ। ਇਹ ਅਨਹਦ ਧੁਨੀ ਹੈ। ਇਸ ਕਰਕੇ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨਹਦ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲੇ ਹੋਏ ਅਨੁਰਾਗ ਹੈ ਅਥਵਾ ਸਰਬੱਗ ਰਵ ਰਹੀ ਭਰਪੂਰ ਹੈ। ਤਦੇ ਹੀ ਇਸ ਨੂੰ ਜੱਗ ਚਾਨਣ ਕਿਹਾ ਗਿਆ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ। ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ਧੁਰਕੀ ਬਾਣੀ ਸਾਡੀ ਆਪਣੀ ਸਿੱਧੀ ਸਾਦੀ ਸਰਲ ਬੋਲੀ ਵਿੱਚ ਉਚਾਰਨ ਕੀਤੀ ਗਈ ਅਤੇ ਸਤਿਗੁਰਾਂ ਨੇ ਅੰਮ੍ਰਿਤ ਬਖਸ਼ਿਸ਼ ਦੁਆਰਾ ਇਸ ਬਾਣੀ ਨੂੰ ਸਦਾ ਹੀ ਸਦਾ ਲਈ ਸਾਰੇ ਜੱਗ ਨੂੰ ਚਾਨਣ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸੰਗ੍ਰਹਿ ਕੀਤਾ। ਇਹ ਅਨਹਦ ਬਾਣੀ ਦੇਸ਼ ਕਾਲ ਮਜ਼ਹਬ ਜਾਂ ਧਰਮ ਵਿੱਚ ਸੀਮਿਤ ਨਹੀਂ ਹੋ ਸਕਦੀ। ਇਸ ਬਾਣੀ ਦਾ ਸਰਬੱਗ ਅਤੇ ਅਨੰਤ ਹੋਣ ਦਾ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਅਤੇ ਕਈਆਂ ਮਤਾਂ ਦੇਸ਼ਾਂ ਦੇ ਵੱਖਰੇ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਭਗਤਾਂ ਸੰਤਾਂ ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ, ਜਿਹੜੀ ਇੱਕੋ ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚੋਂ ਉਹਨਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ ਦੇਸ਼ਾਂ ਅਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ। ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਇਹ ਅਨਹਦ ਬਾਣੀ ਵੀ ਸੀਮਿਤ ਬੋਲੀ ਅਤੇ ਸੀਮਿਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਕਰ ਲੈਣ ਦੇ ਨਾਲ ਵੀ ਇਹ ਬਾਣੀ ਅੱਖਰ ਜਾਂ ਬੋਲੀ ਵਿੱਚ ਸੀਮਿਤ ਨਹੀਂ ਕੀਤੀ ਜਾ ਸਕਦੀ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਿਖਾਣ, ਜਿਹਨੇ ਇਹ ਲਿਖੇ ਤੇ ਸਿਰ ਨਾਹੀਂ। ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਅੱਖਰ ਨਾਦ ਕਥਨ ਵਿਖਾਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ, 52 ਅੱਖਰ ਲੋਕ ਤ੍ਰੈ ਸਭ ਕੁਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਇਨ ਮੈਂ ਨਾਹੇ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਵੀ ਹੈ ਸਾਡੇ ਪਾਸ, ਜਿਸ ਦੇ ਅਨੁਭਵੀ ਆਤਮਿਕ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਅਤੇ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੀ ਇਸ ਅਮੋਲਕ ਆਤਮਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਪੂਰਾ ਲਾਹਾ ਨਹੀਂ ਲੈ ਰਹੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਗੁਰਬਾਣੀ ਨੂੰ ਸਿਰਫ ਪਾਠ ਪੂਜਾ, ਕਰਮ ਕਾਂਡ, ਭਾਈਚਾਰਕ ਵਿਵਹਾਰ, ਸਵਾਰਥ ਪੂਰਤੀ, ਮਾਇਆ ਕਮਾਉਣ, ਪਖੰਡ ਦਾ ਉੱਲਾ, ਰਾਗ ਦੇ ਪ੍ਰਗਟਾਵੇ, ਵਾਦ ਵਿਵਾਦ, ਖੁਸ਼ਕ ਗਿਆਨ, ਵਿਆਖਿਆ ਕਰਨ, ਕਿਤਾਬਾਂ ਛਪਾਉਣ, ਭਲੇ ਭਲੇਰੇ ਬਣ ਲਈ ਹੀ ਵਰਤਿਆ ਗਿਆ ਹੈ। ਦੋ ਜੀਵਾਂ ਦੇ ਖਿਆਲ ਜਾਂ ਭਾਵਨਾਵਾਂ, ਜੇ ਇੱਕੋ ਸਤਹਿ, ਇੱਕੋ ਰੰਗਤ, ਇੱਕੋ ਤੀਖਣਤਾ ਜਾਂ ਇੱਕੋ ਵੋਲਟੇਜ ਦੇ ਹੋਣ, ਤਦ ਹੀ ਉਹਨਾਂ ਵਿੱਚ ਉਹਨਾਂ ਦੀ ਆਪਸ ਵਿੱਚ ਇੱਕ ਸੁਰਤਾ, ਅਸਰ, ਪ੍ਰਭਾਵ, ਮੇਲ, ਸੰਗਤ, ਸਾਂਝ, ਲੇਵਾ ਦੇਵੀ, ਲਾਹਾ ਜਾਂ ਸਮਾਈ ਹੋ ਸਕਦੀ ਹੈ। ਇੱਕੋ ਵੇਵਲੈਂਥ 'ਤੇ ਦੋ ਜੀਵ ਹੋਣ ਤਾਂ ਫਿਰ ਉਹਨਾਂ ਦਾ ਆਪਸ ਵਿੱਚ ਮੇਲਜੋਲ, ਲੇਵਾ ਦੇਵੀ ਹੋ ਸਕਦੀ ਹੈ। ਗੁਰਬਾਣੀ ਆਤਮਕ ਮੰਡਲ ਦੀ ਵਸਤੂ ਹੈ। ਜੋ ਅਤ ਸੂਖਮ ਇਲਾਹੀ ਸਤਹਿ, ਆਤਮਕ ਪ੍ਰੇਮ ਸਪਨਾ, ਆਤਮਕ ਤੀਖਣਤਾ ਦਾਮਨਕ ਸ਼ਕਤੀ ਦੀ ਪ੍ਰਤੀਕ ਹੈ। ਦੂਜੇ ਪਾਸੇ ਇਸ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਹੋਇਆਂ ਅਤੇ ਵਰਤ ਵਰਤਾਰਾ ਕਰਦਿਆਂ ਹੋਇਆਂ ਸਾਡੇ ਖਿਆਲ, ਵਲਵਲੇ, ਭਾਵਨਾਵਾਂ ਮਾਇਕੀ ਮੰਡਲ ਦੇ ਅਸਰ ਹੇਠ ਅਤ ਨੀਵੇਂ ਦਰਜੇ ਜਾਂ ਸਤਾ ਦੇ ਹੋ ਗਏ ਹਨ, ਜਿਨ੍ਹਾਂ ਦਾ ਅਭਿਆਸ ਕਰਕੇ ਅਸੀਂ ਅਤ ਤੀਬਰ ਅਤੇ ਸ਼ਕਤੀਸ਼ਾਲੀ ਬਣਾ ਲਿਆ ਹੋਇਆ ਹੈ। ਇਸ ਲਈ ਗੁਰਬਾਣੀ ਅਤੇ ਸਾਡੇ ਖਿਆਲਾਂ ਜਾਂ ਭਾਵਨਾਵਾਂ ਦੀ ਸਤਹ ਰੰਗਤ, ਤੀਖਣਤਾ, ਸ਼ਕਤੀ ਜਾਂ ਵੋਲਟੇਜ ਵਿੱਚ ਅਤਿਅੰਤ ਪਾੜਾ ਹੈ, ਫਰਕ ਹੈ, ਫਾਸਲਾ ਹੈ, ਅੰਤਰ ਜਾਂ ਵਿੱਥ ਹੈ, ਦੂਰੀ ਹੈ। ਇਸੇ ਕਾਰਨ ਨੀਵੀਂ ਮਾਇਕੀ ਰੰਗਤ ਵਾਲੇ ਮਾਨ ਦੀ ਗੁਰਬਾਣੀ ਦੀ ਉੱਚੀ ਸੁੱਚੀ ਆਤਮਿਕ ਸਤਹ ਤਾਈਂ ਪਹੁੰਚ ਨਹੀਂ ਹੋ ਸਕਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਇੱਕ ਸੁਰਤਾ, ਅਸਰ, ਮੇਲ, ਸੰਗਤ, ਸਾਂਝ, ਲੇਵਾ ਦੇਵੀ, ਲਾਹਾ ਜਾਂ ਸਮਾਈ ਨਹੀਂ ਹੁੰਦੀ। ਇਹੋ ਵਜ੍ਹਾ ਹੈ ਕਿ ਅਸੀਂ ਇਲਾਹੀ ਬਾਣੀ ਦੇ ਭਾਵ ਅਰਥ, ਅੰਤਰੀਵ ਭਾਵ ਅਰਥ, ਭਾਵਕ ਵਲਵਲੇ, ਆਤਮਕ ਉਡਾਰੀਆਂ, ਅਨੁਭਵੀ ਪ੍ਰਕਾਸ਼, ਗੁੱਝੇ ਆਤਮਕ ਭੇਦ ਜਾਂ ਤੱਤ ਗਿਆਨ ਤੋਂ ਵਾਂਝੇ ਰਹਿੰਦੇ ਹਾਂ ਅਤੇ ਕਦਰ ਕੀਮਤ ਨਹੀਂ ਪਾ ਸਕੇ। ਪਾਠ ਪੜ੍ਹੈ ਨਾ ਬੁੱਝਈ, ਭੇਖੀ ਭਰਮ ਭੁਲਾਏ। ਮਨਮੁਖ ਕਰਮ ਕਰੇ ਨਹੀਂ ਬੂਝੈ, ਬਿਰਥਾ ਜਨਮ ਗਵਾਏ। ਪੜਵਾਦ ਵਿਖਾਣੇ ਸਿਰ ਮਾਰੇ ਜਮਕਾਲਾ, ਤੱਤ ਨਾ ਚੀਨੈ ਬੰਨੇ ਪੰਡ ਪਰਾਲਾ। ਪਾਠ ਪੜ੍ਹੈ ਨਹੀਂ ਕੀਮਤ ਪਾਏ, ਪਾਠ ਪੜ੍ਹਿਓ ਅਰਬੇਦ ਵਿਚਾਰਿਓ, ਨਿਵਲ ਭਵੰਗਮ ਸਾਧੇ, ਪੰਜ ਜਣਾ ਸਿਉਂ ਸੰਗ ਨਾ ਛੁਟਕਿਓ, ਅਧਿਕ ਅਹਾਂ ਬੁੱਧ ਵਾਧੇ। ਕਿਆ ਪੜ੍ਹੀਏ ਕਿਆ ਸੁਣੀਏ, ਕਿਆ ਵੇਦ ਪੁਰਾਣਾ, ਕਿਆ ਪੜ੍ਹੀਏ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਭਵੈ। ਮਾਰਗ ਮੋਤੀ ਬੀਥਰੇ, ਅੰਧਾ ਨਿਕ ਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਗਿਆਨ ਹੀਣ ਅਗਿਆਨ ਪੂਜਾ, ਅੰਧ ਵਰਤਾਵਾ ਭਾਓ ਦੂਜਾ। ਇਲਾਹੀ ਗੁਰਬਾਣੀ ਲਈ ਸਾਡਾ ਆਦਰ ਭਾਓ ਜਾਂ ਕਦਰ ਕੀਮਤ ਸਿਰਫ ਸੋਹਣੇ ਰੁਮਾਲਿਆਂ, ਸੋਹਣੇ ਮੰਜੀ ਸਾਹਿਬ, ਸੋਹਣੀ ਪਾਲਕੀ, ਸੋਹਣੇ ਮੰਦਰ, ਧੂਪ ਦੀਪ ਜਾਂ ਸਜਾਵਟ ਤਾਂ ਸੀਮਤ ਹੈ। ਪਰ ਇਹ ਤੁਰਕੀ ਬਾਣੀ ਅਮੋਲ ਹੈ, ਅਪਾਰ ਹੈ, ਅਨਹਦ ਹੈ, ਆਤਮਕ ਪ੍ਰਕਾਸ਼ ਹੈ, ਅੰਮ੍ਰਿਤ ਹੈ, ਇਹ ਸ਼ਬਦ ਹੈ, ਇਹ ਨਾਮ ਹੈ। ਇਸ ਲਈ ਇਸ ਦੀ ਕਦਰ ਕੀਮਤ ਆਤਮਕ ਅਨੁਭਵੀ ਦਰਜੇ 'ਤੇ ਵੀ ਹੋਣੀ ਚਾਹੀਦੀ ਹੈ। ਜੋ ਅਨੁਭਵੀ ਪ੍ਰਕਾਸ਼ ਦੇ ਤੱਤ ਗਿਆਨ ਦੁਆਰਾ ਗੁਰਬਾਣੀ ਨੂੰ ਸਮਝਣ, ਬੁੱਝਣ, ਸੀਝਣ ਅਤੇ ਮਾਨਣ ਦੇ ਨਾਲ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ 'ਚ ਦਰਸਾਇਆ ਗਿਆ, ਗੱਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਨਾ ਧਰੀ ਕਾਨਾ, ਰਹੇ ਬਿਹੰਗਮ ਕਦੇ ਨਾ ਜਾਈ, ਅਗਹਿ ਗਹਿ ਗਹਿ ਗਗਨ ਰਹਾਈ। ਬਾਣੀ ਬੂਝੈ ਸੱਚ ਸਮਾਵੈ, ਹਾ ਹੈ ਹਰ ਕਥਾ ਬੁੱਝ ਤੂੰ ਮੂੜੇ, ਤਾਂ ਸਦਾ ਸੁਖ ਹੋਈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮਿੱਠਾ ਮਨੇ ਪਿਆਰਾ, ਬੂਝੋ ਹਰ ਜਨ ਸਤਿਗੁਰ ਬਾਣੀ। ਬੂਝੋ ਬੂਝੋ ਹਰ ਜਨ ਸਤਿਗੁਰ ਬਾਣੀ, ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਦੁੱਖ ਕਾਟੇ ਹਉ ਮਾਰਾ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵਲਾਏ। ਇਸ ਤੋਂ ਸਪਸ਼ਟ ਹੋਇਆ ਕਿ ਇਲਾਹੀ ਬਾਣੀ ਨੂੰ ਸਮਝਣ ਲਈ ਨਿਰਾ ਪੁਰਾ ਦਿਮਾਗੀ ਗਿਆਨ, ਮਨ ਦੀਆਂ ਉਕਤੀਆਂ, ਜੁਗਤੀਆਂ ਜਾਂ ਫਿਲੋਸਫੀਆਂ ਕਾਫੀ ਨਹੀਂ, ਬਲਕਿ ਇਸ ਤੁਰਕੀ ਬਾਣੀ ਦੇ ਗੁੱਝੇ ਸਾਰ ਤੱਤ ਗਿਆਨ ਨੂੰ ਸਮਝਣ, ਬੁੱਝਣ, ਜਾਣਨ, ਪਹਿਚਾਨਣ ਅਤੇ ਮਾਨਣ ਦੇ ਲਈ ਆਤਮਕ ਪ੍ਰਕਾਸ਼ ਜਾਂ ਅਨੁਭਵੀ ਗਿਆਨ ਦੀ ਲੋੜ ਹੈ। ਇਸੇ ਕਾਰਨ ਇਸ ਉੱਚ ਮੁੱਚੀ ਬ੍ਰਹਮ ਬਾਣੀ ਨੂੰ ਕੋਈ ਵਿਰਲੇ ਗੁਰਮੁਖ ਹੀ ਅਨੁਭਵ ਦੁਆਰਾ ਜਾਣ, ਪਛਾਣ, ਬੁੱਝ ਅਤੇ ਵਿਚਾਰ ਸਕਦੇ ਹਨ। ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰਪ੍ਰਸਾਦ ਕਿਨੇ ਵਿਰਲੇ ਜਾਣੀ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੈ ਕਿਨੇ ਚਖ ਡੀਠੀ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਅਨੰਦ ਬਾਣੀ ਗੁਰਮੁਖ ਜਾਣੀ, ਵਿਰਲੋ ਕੋ ਅਰਥਾਵੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੈ ਕਿਨੇ ਪਛਾਣੀ। ਵਾਹ ਵਾਹ ਬਾਣੀ ਸੱਤ ਹੈ, ਗੁਰਮੁਖ ਬੂਝੈ ਕੋਏ। ਸੂਰਜ ਦੀ ਤਰ੍ਹਾਂ ਇਲਾਹੀ ਮੰਡਲ ਵਿੱਚੋਂ ਵੀ ਇਲਾਹੀ ਰੌਂ ਜਾਂ ਸ਼ਬਦ ਨਾਮ ਬਾਣੀ ਧੁਨੀ ਨਾਦ ਰੁਣਚੁਣ ਆਤਮਕ ਪ੍ਰਕਾਸ਼ ਸਦੀਵੀ ਰਵ ਰਹੇ ਭਰਪੂਰ ਹਨ। ਇਸ ਇਲਾਹੀ ਰੌਂ ਜਾਂ ਸ਼ਬਦ ਦੀ ਧੁਨੀ ਨੂੰ ਧੁਰ ਕੀ ਬਾਣੀ ਕਿਹਾ ਗਿਆ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰੂ ਨਾਨਕ ਸਾਹਿਬ ਨੂੰ ਜਦ ਇਲਾਹੀ ਰੌਂ ਆਉਂਦੀ ਸੀ ਤਾਂ ਉਹ ਕਹਿੰਦੇ ਸਨ, ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਹੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾ ਲਓ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉਂ ਕਰੀ ਵਖਿਆਨ। ਹਉਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ, ਨਾਨਕ ਬੋਲੈ ਤਿਸ ਕਾ ਬੁਲਾਇਆ। ਗੁਰਮੈਂ ਆਪ ਸਮੋਏ ਸ਼ਬਦ ਵਰਤਾਇਆ, ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹਿਓ ਜਗ ਮਾਹੇ। ਇਲਾਹੀ ਮੰਡਲ ਦਾ ਪ੍ਰਕਾਸ਼ ਅਮਿਤ ਅਤੇ ਅਨਹਦ ਹੈ, ਇਸ ਲਈ ਬਾਣੀ ਵੀ ਅਨਹਦ ਹੈ। ਅਨਹਦ ਬਾਣੀ ਸ਼ਬਦ ਵਜਾਏ, ਅਨਹਦ ਬਾਣੀ ਨਾਦ ਵਜਾਇਆ, ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਇਹ ਇਲਾਹੀ ਪ੍ਰਕਾਸ਼ ਨਾ ਬਦਲਦਾ ਹੈ ਨਾ ਨਾਸ ਹੋਣ ਵਾਲਾ ਹੈ, ਇਸ ਲਈ ਬਾਣੀ ਵੀ ਅਵਿਨਾਸ਼ੀ ਹੈ ਅਤੇ ਸੱਚ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ, ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ। ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ, ਨਿਸ ਬਾਸੁਰ ਨਖੱਤਰ ਬਿਨਾਸੀ ਰਵ ਸਸੀ ਰਬੇ ਨਾਧਾ, ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ। ਇਹ ਬ੍ਰਹਮ ਵਿੱਚੋਂ ਉਪਜੀ ਹੈ ਇਸ ਲਈ ਇਹ ਬ੍ਰਹਮ ਬਾਣੀ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ ਲੋਕ ਜਾਣੇ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵ ਡਵਰ ਨ ਕੋਏ, ਬੋਲੇ ਸਾਹਿਬ ਕੇ ਭਾਣੇ ਦਾਸ ਬਾਣੀ ਬ੍ਰਹਮ ਬਖਾਣੇ, ਨਾਨਕ ਬੋਲੈ ਬ੍ਰਹਮ ਵਿਚਾਰ। ਇਹ ਮਾਇਆ ਦੀ ਮੈਲ ਰਹਿਤ ਨਿਰਮਲ ਪ੍ਰਕਾਸ਼ ਹੈ, ਇਸ ਲਈ ਇਹ ਬਾਣੀ ਵੀ ਨਿਰਮਲ ਹੈ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਬਾਣੀ ਸ਼ਬਦ ਵਿਖਾਣੇ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਨਿਰਮਲ 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 ਤੇਰੀ ਬਾਣੀ, ਨਿਰਮਲ ਬਾਣੀ ਨਿਜਕਰ ਵਾਸਾ, ਨਿਰਮਲ ਬਾਣੀ ਨਾਦ ਵਜਾਵੈ, ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ। ਇਹ ਇਲਾਹੀ ਪ੍ਰਕਾਸ਼ ਜੁਗਾਂ ਜੁਗਾਂਤਰਾਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ, ਇਸ ਲਈ ਬਾਣੀ ਵੀ ਜੁਗੋ ਜੁਗ ਬਾਣੀ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੇ ਪਿਆਰਾ। ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਤਿਸ ਜਨ ਕੀ ਹੈ ਸਾਚੀ ਬਾਣੀ, ਗੁਰ ਕੈ ਸ਼ਬਦ ਜਗ ਮਾਹੇ ਸਮਾਣੀ, ਚੌਂ ਜੁਗ ਪਸਰੀ ਸਾਚੀ ਸੋਏ। ਇਹ ਤ੍ਰੈਗੁਣਾਂ ਤੋਂ ਪਰੇ ਅਗੋਚਰ ਅਤੇ ਇਲਾਹੀ ਮੰਡਲ ਦਾ ਤੱਤ ਹੈ, ਇਸ ਲਈ ਇਹ ਗੁਪਤੀ ਬਾਣੀ ਹੈ। ਅਦਿਸ਼ਟ ਅਗੋਚਰ ਗੁਰਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਇਹ ਇਲਾਹੀ ਪ੍ਰਕਾਸ਼ ਮੰਡਲ ਵਿਸਮਾਦੀ ਹੈ, ਇਸ ਲਈ ਬਾਣੀ ਵੀ ਵਿਸਮਾਦੀ ਹੈ, ਵਾਹ ਵਾਹ ਹੈ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਵਾਹ ਵਾਹ ਬਾਣੀ ਸੱਤ ਹੈ ਗੁਰਮੁਖ ਬੂਝੈ ਕੋਏ, ਵਿਸਮਾਦ ਨਾਦ ਵਿਸਮਾਦ ਵੇਦ। ਬਾਣੀ ਵਿੱਚ ਮਾਇਆ ਦੇ ਤ੍ਰੈਗੁਣਾਂ ਦੇ ਹਨੇਰੇ ਨੂੰ ਅਤੇ ਭਰਮ ਨੂੰ ਦੂਰ ਕਰਨ ਦੀ ਸਮਰੱਥਾ ਹੈ, ਇਸ ਲਈ ਇਹ ਬਾਣੀ ਗੁਰੂ ਰੂਪ ਹੈ। ਗੁਰ ਕੇ ਬਚਨ ਕਟੇ ਭਰਮ ਭੇਦ, ਗੁਰ ਕੇ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ, ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ ਰੋਸ਼ਨੀ ਸ਼ਕਤੀ ਅਤੇ ਜੀਵਨ ਰੌਂ ਨਿਖੇੜੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚ ਬਾਣੀ ਸ਼ਬਦ ਨਾਮ ਅੰਮ੍ਰਿਤ ਹੁਕਮ ਹਰੀ ਰਸ ਸ਼ਕਤੀ ਰਾਗ ਨਾਦ ਧੁਨੀ ਜਾਂ ਪ੍ਰੇਮ ਆਦਿ ਇਸ ਤਰ੍ਹਾਂ ਤਾਣੇ ਭੇਟੇ ਓਤ ਪੋਤ ਮਿਲੇ ਜੁਲੇ ਸਮਾਏ ਹੋਏ ਹਨ ਕਿ ਇਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਇਹ ਇਲਾਹੀ ਪ੍ਰੇਮ ਖੇਲ ਗੁਰਪ੍ਰਸਾਦ ਦੀ ਦਾਤ ਹੈ, ਜਿਸ ਨੂੰ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਮਾਣ ਸਕਦੇ ਹਨ। ਸਫਲ ਸੁਬਾਣੀ ਜਿਤ ਨਾਮ ਵਿਖਾਣੀ, ਗੁਰਪ੍ਰਸਾਦ ਕਿੰਨੇ ਵਾਰ ਲੈ ਜਾਣੀ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੀਐ ਹਿਰਦੇ ਸਮਾਣੀ। ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ 'ਤੇ ਹੋਏ। ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰਪ੍ਰਸਾਦੀ ਤਰੀਐ। ਅੰਮ੍ਰਿਤ ਬਚਨ ਹਿਰਦੇ ਉਰਧਾਰੀ ਤੋ ਕਿਰਪਾ 'ਤੇ ਸੰਗ ਪਾਈ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸੀਹਾ। ਨਿਰਮਲ ਬਾਣੀ ਕੋ ਮਨ ਵਸਾਏ ਗੁਰਪ੍ਰਸਾਦੀ ਸਹਿਸਾ ਜਾਏ। ਇਸੇ ਇਲਾਹੀ ਪ੍ਰਕਾਸ਼ਮਈ ਮੰਡਲ ਨੂੰ ਗੁਰਬਾਣੀ ਵਿੱਚ ਸੱਚਖੰਡ ਸਹਿਜ ਘਰ ਬੈਕੁੰਠ ਨਗਰ ਬੇਗਮਪੁਰਾ ਸੰਤ ਮੰਡਲ ਸੱਚ ਘਰ ਅਨੁਭਵ ਨਗਰ ਅਬਚਲ ਨਗਰ ਹਰ ਕਾ ਧਾਮ ਹਰੀਦਾਰ ਆਪਣੜਾ ਘਰ ਕਿਹਾ ਗਿਆ ਹੈ। ਸੋ ਜਿੱਥੇ ਸਦੀਵੀ ਸਤਸੰਗ ਹਰੀਗੁਣ ਗਾਇਣ ਨਿਰਵਾਣ ਕੀਰਤਨ ਅਤੁੱਟ ਸਿਮਰਨ ਹੁੰਦਾ ਹੈ ਦੁਨਿਆਵੀ ਮਾਇਕੀ ਲੋਕਾਂ ਦੀ ਇੱਥੋਂ ਤਾਈਂ ਪਹੁੰਚ ਨਹੀਂ ਹੈ। ਅਸੀਂ ਸਿਰਫ ਅੱਖਰੀ ਬਾਣੀ ਦੁਆਰਾ ਉਸ ਇਲਾਹੀ ਮੰਡਲ ਦੀ ਪ੍ਰਕਾਸ਼ਮਈ ਖੇਡ ਦੀ ਬਾਬਤ ਆਪਣੀ ਸੀਮਤ ਬੁੱਧੀ ਨਾਲ ਕਲਪਨਾ ਕਰ ਸਕਦੇ ਹਾਂ, ਜੋ ਨਿਰਸੰਦੇਹ ਅਧੂਰੀ ਮਿਥਿਆ ਜਾਂ ਗਲਤ ਹੋ ਸਕਦੀ ਹੈ। ਸੁਣ ਵੱਡਾ ਆਖੇ ਸਭ ਕੋਏ ਕੇਡ ਵੱਡਾ ਡੀਠਾ ਹੋਏ। ਸੁਣ ਸੁਣ ਆਖੇ ਕੀਤੀ ਬਾਣੀ ਸੁਣ ਕਹੀਏ ਕੋ ਅੰਤ ਨਾ ਜਾਣੀ। ਬੋਲ ਬੋਲ ਨਾ ਬੋਲੀਏ ਸੁਣ ਸੁਣ ਆਖਣ ਆਖ ਸੁਣਾਇਆ। ਗੁਰੂ ਨਾਨਕ ਸਾਹਿਬ ਆਪ ਜੋਤ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਤਰੁੱਟ ਕੇ ਉਹਨਾਂ ਪੰਜ ਭੂਤਕ ਸਰੀਰ ਧਾਰਿਆ, ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਿਕ ਅਗਵਾਈ ਦੀ ਰੌਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਿਸੰਗ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਬਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਅਜੀਓ। ਹੁਣ ਗੁਰੂ ਜੀ ਦਾ ਪੰਜ ਭੂਤਕ ਸਰੀਰ ਤਾਂ ਨਹੀਂ ਹੈ, ਪਰ ਉਹਨਾਂ ਨੇ ਆਪਣਾ ਆਤਮਿਕ ਪ੍ਰਕਾਸ਼, ਆਪਣਾ ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਸ਼ ਕੀਤਾ ਹੋਇਆ ਹੈ। ਇਸ ਬਿਨਾਂ ਸਾਡੇ ਕੋਲ ਕੋਈ ਸੱਚੀ ਸੁੱਚੀ ਸਹੀ ਅਗਵਾਈ ਨਹੀਂ ਹੈ। ਇਸ ਲਈ ਅਸੀਂ ਬਾਣੀ ਰੂਪ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਅਗਵਾਈ ਅਤੇ ਰੌਸ਼ਨੀ ਵਿੱਚ ਜੀਵਨ ਨੂੰ ਸੇਧ ਦੇਣੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ। ਨਿਰਧਨ ਕਹੋ ਧਨ, ਅੰਧਲੇ ਕਹੋ ਟਿਕ, ਮਾਤ ਦੂਧ ਜੈਸੇ ਬਾਲੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਸਾਚੀ ਬਾਣੀ ਅਨਹਦ ਗਾਵੈ, ਨਿਰਧਨ ਕਾ ਨਾਮ ਵਿਸਾਹਾ ਹੈ। ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਾਹੇ ਸਮਾਣੀ। ਗੁਰ ਕੀ ਬਾਣੀ ਸਿਉਂ ਲਾਏ ਪਿਆਰ, ਇੱਥੇ ਉੱਥੇ ਇਹ ਆਧਾਰ। ਗੁਰਬਾਣੀ ਦੀ ਛੋਹ ਤਦ ਹੀ ਪ੍ਰਾਪਤ ਹੁੰਦੀ ਹੈ ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਨਹੀਂ ਤਾਂ ਅਸੀਂ ਗੁਰਬਾਣੀ ਦੀ ਪਾਰਸ ਕਲਾ ਨਾਲ ਨਹੀਂ ਛੋਹਦੇ ਅਤੇ ਸਾਡੇ ਮਨ ਉੱਤੇ ਗੁਰਬਾਣੀ ਦਾ ਬਹੁਤ ਥੋੜ੍ਹਾ ਜਾਂ ਉੱਕਾ ਹੀ ਅਸਰ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਇਸ ਯੁੱਗ ਵਿੱਚ ਅਣਗਿਣਤ ਗੁਰਦੁਆਰਿਆਂ, ਸਤਸੰਗ ਸਮਾਗਮਾਂ, ਕੀਰਤਨ ਅਖਾੜਿਆਂ, ਕਥਾ ਵਿਖਿਆਨ, ਧਰਮ ਪ੍ਰਚਾਰ, ਗੁਰਮਤਿ ਰਸਾਲਿਆਂ, ਪਾਠ, ਪੂਜਾ, ਜਪ, ਤਪ, ਕਰਮ ਕਿਰਿਆ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਅੰਤਰੀਵ ਆਤਮਿਕ ਆਸ਼ੇ ਤੋਂ ਬੇਮੁੱਖ ਹੋ ਰਹੇ ਹਾਂ ਜਾਂ ਫਿਰ ਦੁਰਾਡੇ ਜਾ ਰਹੇ ਹਾਂ। ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੰਡੋਂ ਕੁੱਥਾ ਜਾਏ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਵ ਨਾ ਦਰਸੈ, ਲੋਹਾ ਕਾਂਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਗੱਲ ਨਿਰੋਲ ਧਿਆਨ ਦੀ ਹੈ। ਧਿਆਨ ਬਿਨਾਂ ਸਾਡਾ ਮਨ ਗੁਰਬਾਣੀ ਨਾਲ ਨਹੀਂ ਛੂੰਹਦਾ ਅਤੇ ਇਸ ਛੋਹ ਬਿਨਾਂ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ। ਇਹੀ ਕਾਰਨ ਹੈ ਜੋ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ। ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿ ਜਾਂਦੇ ਹਾਂ। ਮਨੂਆਂ ਦਹਿ ਦਿਸ ਧਾਮ ਦਾ ਉਹ ਕੈਸੇ ਹਰ ਗੁਣ ਗਾਵੈ। ਮਨੂਆਂ ਡੋਲੈ ਦਹਿ ਦਿਸ ਧਾਵੈ ਬਿਨ ਰੱਤ ਆਤਮ ਗਿਆਨਾ। ਇਹ ਮਨੂਆਂ ਖਿੰਨ ਨਾ ਟਿਕੇ ਬਹੁ ਰੰਗੀ, ਦਹਿ ਦਹਿ ਦਿਸ ਚੱਲ ਚੱਲ ਹਾਂਡੇ। ਗੁਰਬਾਣੀ ਨੂੰ ਪੜ੍ਹਨ, ਸੁਣਨ, ਕੀਰਤਨ ਕਰਨ, ਮੰਨਣ ਅਤੇ ਕਮਾਉਣ ਦੁਆਰਾ ਮਨ ਨੂੰ ਨਾਮ ਰੰਗਣ ਵਿੱਚ ਰੰਗੀਦਾ ਹੈ। ਗਾਵੀਐ ਸੁਣੀਐ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿੱਜ ਘਰ ਵਾਸ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜ੍ਹੀ ਚਵਗਣ ਬੰਨੇ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ ਗੁਰਬਾਣੀ ਦੀ ਪਾਰਸ ਕਲਾ ਨੂੰ ਛੂਹਣ ਅਤੇ ਅਵਸ਼ ਹੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇਗੀ। ਗੁਰਬਾਣੀ ਦੀ ਪਾਰਸ ਕਲਾ ਨੂੰ ਛੂਹਣ ਅਤੇ ਅਵਸ਼ ਹੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇਗੀ। ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਬਦਲੇਗਾ। ਕਿਸੇ ਸੁਭਾਗੇ ਸਮੇਂ ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਇਹ ਬਾਣੀ ਜੋ ਜੀਉ ਜਾਣੈ ਅਤੇ ਸੰਤ ਰਵੈ ਹਰਨਾਮਾ। ਅੰਮ੍ਰਿਤ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉਪੀ ਗੁਰਬਾਣੀ ਸਿਉ ਪ੍ਰੀਤ ਸੁਪਰਸਨ। ਸਾਡਾ ਧਿਆਨ ਪਹਿਲਾਂ ਪਹਿਲ ਬਾਣੀ ਦੇ ਅਖਰੀ ਅਰਥਾਂ ਵੱਲ ਹੋਵੇਗਾ ਅਤੇ ਫਿਰ ਸਜੇ ਸਜੇ ਬਾਣੀ ਦੇ ਭਾਵ ਅਰਥਾਂ ਤੋਂ ਅੰਤਰੀ ਭਾਵ ਵੱਲ ਮੋੜ ਖਾਂਦਾ ਹੋਇਆ ਬਾਣੀ ਵਿੱਚ ਹੀ ਲੀਨ ਹੁੰਦਾ ਜਾਵੇਗਾ। ਸਾਡਾ ਧਿਆਨ ਪਹਿਲਾਂ ਪਹਿਲ ਬਾਣੀ ਦੇ ਅਖਰੀ ਅਰਥਾਂ ਵੱਲ ਹੋਵੇਗਾ, ਫਿਰ ਸਹਿਜੇ ਸਹਿਜੇ ਬਾਣੀ ਦੇ ਭਾਵ ਅਰਥਾਂ ਤੋਂ ਅੰਤਰੀ ਭਾਵ ਵੱਲ ਮੋੜ ਖਾਂਦਾ ਹੋਇਆ ਬਾਣੀ ਵਿੱਚ ਹੀ ਲੀਨ ਹੁੰਦਾ ਜਾਵੇਗਾ। ਕਿਉਂਕਿ ਇਸ ਧੁਰਕੀ ਬਾਣੀ ਵਿੱਚ ਇਲਾਹੀ ਰਾਸ ਰੰਗ, ਇਲਾਹੀ ਪਿਆਰ, ਇਲਾਹੀ ਉਮਾਹ ਅਤੇ ਬਿਸਮਾਦੀ ਅਵਸਥਾ ਭਰਪੂਰ ਹੈ। ਇਸ ਲਈ ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ ਅਤੇ ਜੀਉ ਜਾਣਿਆ ਹੈ, ਉਸ ਦੇ ਜੀਵਨ ਵਿੱਚ ਇਹ ਇਲਾਹੀ ਇਹ ਰੱਬੀ ਗੁਣ ਜਿਵੇਂ ਰੰਗ ਰਸ ਪ੍ਰੇਮ ਉਮਾਹ ਉਤਸ਼ਾਹ ਚਾਉ ਸਤ ਸੰਤੋਖ ਦਇਆ ਖਿਮਾ ਧੀਰਜ ਨਿਰਮਲਤਾ ਸ਼ਰਧਾ ਭਾਵਨੀ ਨਿਮਰਤਾ ਮੈਤਰੀ ਭਾਵ ਸੇਵਾ ਭਾਵ ਆਪਾ ਵਾਰਨਾ ਪਰਉਪਕਾਰ ਅਤੇ ਸ਼ਾਂਤੀ ਆਦਿ ਗੁਣ ਸਹਿਜੇ ਹੀ ਪ੍ਰਗਟ ਹੁੰਦੇ ਹਨ ਪਰਸਨ 'ਤੇ। ਇਸ ਤਰ੍ਹਾਂ ਗੁਰਮੁਖਾਂ ਦੇ ਅੰਤਰਾਤਮੇ ਨਾਮ ਦਾ ਪ੍ਰਕਾਸ਼ ਰਵ ਰਿਹਾ ਭਰਪੂਰ ਹੋ ਜਾਂਦਾ ਹੈ, ਅਥਵਾ ਅੰਤਰਵੇ ਹਰਨਾਮਾ ਹੋ ਕੇ ਉਹਨਾਂ ਦਾ ਆਪਾ ਇਲਾਹੀ ਰਾਸ ਸਵਾਦ ਪਿਆਰ ਵਿੱਚ ਡੁੱਲਡੁੱਲ ਪੈਂਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਪਰਉਪਕਾਰ ਮਹਾ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਫਿਰ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਂ ਆਤਮਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ ਆਤਮਕ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਅਕਹਿ ਇਲਾਹੀ ਰਹੱਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਕ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਤੁਰਕੀ ਬਾਣੀ ਦੀ ਪ੍ਰਕਾਸ਼ਮਈ ਤੱਤ ਗਿਆਨ ਨੂੰ ਸਮਝ ਜਾਣ ਸੀਜ ਸਕਦਾ ਹੈ ਅਤੇ ਗੁਰਬਾਣੀ ਦੇ ਅੰਤਰਾਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਸ਼ਬਦ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਿਖਾਣੇ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਅਨਹਦ ਬਾਣੀ ਪੂੰਜੀ ਸੰਤ ਨ ਹੱਥ ਰਾਖੀ ਕੂੰਜੀ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰ ਰਸ ਭੋਗੋ। ਤਿੰਨ ਕਰਤਾ ਇੱਕ ਚਲ ਤੋ ਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। ਅੰਮ੍ਰਿਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਤੁਰਕੀ ਬਾਣੀ ਨੂੰ ਸਮਝਣ ਬੁੱਝਣ ਅਤੇ ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਦਾ ਰੰਗ ਰਸ ਮਾਨਣ ਦੇ ਲਈ ਲਗਾਤਾਰ ਸਤਸੰਗਤ ਅਤੇ ਸ਼ਬਦ ਦੀ ਕਮਾਈ ਸਿਮਰਨ ਅਤੇ ਗੁਰਪ੍ਰਸਾਦ ਲਾਜ਼ਮੀ ਹੈ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਤੁਰਕੀ ਬਾਣੀ ਨੂੰ ਸਮਝਣ ਬੁੱਝਣ ਅਤੇ ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਦਾ ਰੰਗ ਰਸ ਮਾਨਣ ਦੇ ਲਈ ਲਗਾਤਾਰ ਸਤਸੰਗਤ ਸ਼ਬਦ ਦੀ ਕਮਾਈ ਅਤੇ ਗੁਰਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ। ਇਸ ਤਰ੍ਹਾਂ ਗੁਰੂ ਵਾਕ ਇਹ ਬਾਣੀ ਜੋ ਜੀਉ ਜਾਣੈ ਅਤੇ ਸੰਤ ਰਵੇ ਹਰਨਾਮਾ ਦੀ ਆਤਮ ਕਲਾ ਸਾਡੇ ਮਨ 'ਤੇ ਵਰਤ ਸਕਦੀ ਹੈ। ਦੂਜੇ ਲਫਜ਼ਾਂ ਵਿੱਚ ਇਸ ਅੰਮ੍ਰਿਤ ਰੂਪ ਨਾਮ ਰੂਪ ਸ਼ਬਦ ਰੂਪ ਗੁਰੂ ਰੂਪ ਤਤ ਗਿਆਨ ਰੂਪ ਪ੍ਰਕਾਸ਼ਮਈ ਰਸ, ਪ੍ਰਕਾਸ਼ਮਈ ਰਸਮਈ ਪ੍ਰੇਮਮਈ ਗੁਰਬਾਣੀ ਦਾ ਪੂਰਨ ਆਤਮਕ ਲਾਹਾ ਲੈਣ ਦੇ ਵਾਸਤੇ ਸਾਨੂੰ ਸਾਡੀ ਸੁਰਤ ਨੂੰ ਮਾਇਕੀ ਬੁੱਧੀ ਮੰਡਲ ਤੋਂ ਉੱਠ ਕੇ ਆਤਮ ਮੰਡਲ ਦੇ ਤਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਉਡਾਰੀਆਂ ਲਾਉਣੀਆਂ ਪੈਂਦੀਆਂ ਹਨ, ਜਿੱਥੋਂ ਇਹ ਤੁਰਕੀ ਬਾਣੀ ਆਈ ਹੈ। ਆਈ ਹੈ, ਗੁਰੂ ਨਾਨਕ ਸਾਹਿਬ ਨੇ ਲਿਖਿਆ ਸੀ ਤੁਰਕੀ ਬਾਣੀ ਆਈ। ਇਹ ਜੋ ਗੁਰਬਾਣੀ ਦੇ ਬਹੁਤ ਗੋਹ ਸਿਧਾਂਤ ਨੇ, ਇਹਨਾਂ ਨੂੰ ਗੁਰਮੁਖ ਪਿਆਰੇ ਮਹਾਂਪੁਰਖ ਬਾਬਾ ਜੀ ਹੋਣਾ ਨੇ ਗੁਰਪ੍ਰਸਾਦੀਆਂ ਆਪ ਮਾਣਿਆ, ਅਤੇ ਫਿਰ ਐਸੇ ਦਾਨੇ ਉਹ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਆਤਮਿਕ ਜਿਗਿਆਸੂਆਂ ਲਈ ਉਸ ਨੂੰ ਕਲਮਬੱਧ ਵੀ ਕੀਤਾ, ਅਤੇ ਅੱਡ ਅੱਡ ਉਹਨਾਂ ਨੇ ਗੁਰਬਾਣੀ ਦੇ ਲੇਖ ਲਿਖੇ। ਜੇਕਰ ਸਾਡੇ ਜੀਵਨ ਦਾ ਮਨੋਰਥ ਸਿਮਰਨ ਹੈ, ਭਜਨ ਬੰਦਗੀ ਹੈ, ਧਿਆਉਣਾ ਹੈ, ਅਤੇ ਫਿਰ ਉਸ ਨੂੰ ਕਿਵੇਂ ਅਚੀਵ, ਮਨੋਰਥ ਨੂੰ ਕਿਵੇਂ ਕਰੀਏ, ਉਸ ਮਨੋਰਥ ਦੀ ਪ੍ਰਾਪਤੀ ਵਾਸਤੇ ਰਾਹ 'ਚ ਸਮੱਸਿਆਵਾਂ ਕੀ ਆਉਣਗੀਆਂ, ਮਨ ਟਿਕੇਗਾ ਨਹੀਂ, ਦੁਨਿਆਵੀ ਸਮੱਸਿਆਵਾਂ ਵੀ ਅਲੱਗ ਆਉਣਗੀਆਂ, ਉਹਨਾਂ ਦਾ ਸਮਾਧਾਨ ਗੁਰਬਾਣੀ ਅਨੁਸਾਰ ਕੀ ਹੋਵੇ, ਧਰਮ ਧਾਰਨਾ ਪਵੇਗਾ, ਹੁਕਮ ਚਾਉਣਾ ਪਊ, ਸੇਵਾ ਕਰਨੀ ਪਵੇਗੀ, ਅਤੇ ਫਿਰ ਇਹ ਜੋ ਗੁਰਬਾਣੀ ਦਾ ਅਨੁਭਵ ਪ੍ਰਕਾਸ਼ ਦਾ ਆਨੰਦ ਵੀ ਲੈਣਾ ਹੋਵੇਗਾ। ਇਹ ਸਾਰੇ ਵਾਸਤੇ ਇੱਕ ਗਾਈਡੈਂਸ ਹੈ ਉਹਨਾਂ ਦੁਆਰਾ ਲਿਖੀਆਂ ਹੋਈਆਂ ਲਿਖਣੀਆਂ, ਜੋ ਅਨੁਭਵੀ ਲੈਵਲ ਦੀਆਂ ਨੇ। ਬਹੁਤ ਨਾਮ ਮਾਤਰ ਕੀਮਤ ਸੰਗਤਾਂ ਦੀ ਸੇਵਾ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਪ੍ਰਚਾਰ ਪੱਖੋਂ ਪੇਸ਼ ਕੀਤੀਆਂ ਜਾਂਦੀਆਂ ਹਨ। ਸੋ ਆਪ ਜੀ ਆਈਆਂ ਸਾਰੀਆਂ ਸੰਗਤਾਂ ਇੱਕ ਇੱਕ ਸੈੱਟ ਉਹਨਾਂ ਦੀ ਸਮੁੱਚੀ ਲਿਖਣੀਆਂ ਦਾ ਲੈ ਕੇ ਜਾਓ, ਆਪ ਪੜ੍ਹੋ, ਬੱਚਿਆਂ ਨੂੰ ਇਹ ਲਿਖਣੀਆਂ ਪ੍ਰਭਾਵਿਤ ਕਰਨਗੀਆਂ, ਇਹਨਾਂ ਨੂੰ ਵੰਡੋ। ਜਿਵੇਂ ਆਪ ਜੀ ਸਮਾਗਮਾਂ 'ਤੇ ਪੁਰਸਕਾਰ ਦਿੰਦੇ ਹੋ ਬੱਚਿਆਂ ਨੂੰ, ਜਾਂ ਹੋਰ ਕੋਈ ਇਨਾਮ ਵੰਡ ਸਮਾਗਮ ਹੋਵੇ, ਇਹ ਜਿਹੀਆਂ ਲਿਖਣੀਆਂ ਆਪ ਦਿਓ ਤਾਂ ਕਿ ਧਰਮ ਦਾ ਸਹੀ ਮਾਨਿਆਂ ਵਿੱਚ ਪ੍ਰਚਾਰ ਹੋਵੇ। ਸੋ ਸਮਾਪਤੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।